ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰੇ ਮਹਾਂਪੁਰਖ ਬਾਬੂ ਜੀ ਨੇ ਦੁਬਾਰਾ ਜੋ ਆਤਮਿਕ ਲੇਖਣੀਆਂ ਉਹਨਾਂ ਲਿਖੀਆਂ ਹਨ, ਉਹਨਾਂ ਵਿੱਚੋਂ ਸੰਗਤ ਵਿਸ਼ੇ ਉੱਪਰ ਭਾਗ 8 ਰਾਗ ਨਾ ਧੁਨੀ ਆਪਾਂ ਪੜ੍ਹ ਲੱਗੇ ਹਾਂ। ਬੜੇ ਧਿਆਨ ਨਾਲ ਇਕਾਗਰਚਿਤ ਹੋ ਕੇ ਸ਼ਰਵਣ ਕਰੀਏ। ਰਾਗ ਨਾਦ ਧੁਨੀ ਇਲਾਹੀ ਕਵਾਓ ਸ਼ਬਦ ਨਾਮ ਬਾਣੀ ਦੀ ਅਤ ਸੂਖਮ ਥਰਥਰਾਟ ਜਾਂ ਲਰਜ਼ਰਾਟ ਹੈ, ਜਿਸ ਨੂੰ ਗੁਰਬਾਣੀ ਵਿੱਚ ਅਨਹਦ ਧੁਨੀ, ਅਨਹਦ ਨਾਦ, ਅਨਹਦ ਸ਼ਬਦ, ਅਨਹਦ ਧੁਨਕਾਰ, ਰੋੜ ਝੁੜ, ਸਹਿਜ ਧੁਨ ਆਦਿ ਲਫਜ਼ਾਂ ਨਾਲ ਦਰਸਾਇਆ ਗਿਆ ਹੈ। ਇਹ ਆਤਮਿਕ ਥਰਥਰਾਹਟ ਇਲਾਹੀ ਮੰਡਲ ਦੀ ਅਬੋਲ ਬੋਲੀ ਹੈ। ਇਸ ਲਰਜ਼ਰਾਹਟ ਅਨਹਦ ਰਾਗ ਅਥਵਾ ਅਨਹਦ ਧੁਨੀ ਦੁਆਰਾ ਹੀ ਆਤਮਿਕ ਮੰਡਲ ਵਿੱਚ ਇਲਾਹੀ ਹੁਕਮ ਅਥਵਾ ਸ਼ਬਦ ਦਾ ਪ੍ਰਗਟਾਵਾ ਅਤੇ ਨਾਮ ਦਾ ਪ੍ਰਕਾਸ਼ ਹੁੰਦਾ ਹੈ। ਸਾਡੇ ਅੰਤਰ ਆਤਮੇ ਰੱਬੀ ਜੋਤ ਦਾ ਪ੍ਰਕਾਸ਼ ਹੈ, ਜਿਸ ਕਾਰਨ ਇਲਾਹੀ ਰਾਗ ਦੀ ਦਾਤ ਵੀ ਸਾਨੂੰ ਵਿਰਾਸਤ ਵਿੱਚ ਮਿਲੀ ਹੈ। ਇਸੇ ਕਾਰਨ ਸਾਰੇ ਜੀਵ ਆਪੋ ਆਪਣੀ ਮਾਨਸਿਕ ਅਵਸਥਾ ਅਨੁਸਾਰ ਕਿਸੇ ਨਾ ਕਿਸੇ ਸਤਹ ਉੱਤੇ ਰਾਗ ਦੀ ਖਿੱਚ ਖਾਂਦੇ ਹਨ, ਰਸ ਮਾਣਦੇ ਹਨ ਅਤੇ ਸੰਗਤ ਕਰਦੇ ਹਨ। ਜਾਨਵਰ ਵੀ ਰਾਗ ਦਾ ਅਸਰ ਲੈਂਦੇ ਅਤੇ ਮਾਣਦੇ ਹਨ, ਜਿਹਾ ਕਿ ਸ਼੍ਰੀ ਕ੍ਰਿਸ਼ਨ ਜੀ ਮਹਾਰਾਜ ਜਦ ਜੰਗਲ ਵਿੱਚ ਬੰਸਰੀ ਵਜਾਉਂਦੇ ਸਨ ਤਾਂ ਜੰਗਲ ਦੇ ਹਰ ਕਿਸਮ ਦੇ ਜਾਨਵਰ ਵੀ ਰਾਗ ਦੀ ਧੁਨੀ ਦੇ ਖਿੱਚੇ ਹੋਏ ਇਕੱਠੇ ਹੋ ਜਾਂਦੇ ਸਨ। ਸਰਪ ਜੈਸਾ ਜ਼ਹਿਰੀਲਾ ਜਾਨਵਰ ਵੀ ਬੀਨ ਦੇ ਰਾਗ ਦੇ ਅਸਰ ਹੇਠ ਮੋਲਣ ਲੱਗ ਪੈਂਦਾ ਹੈ। ਹਿਰਨ ਕੰਡੇ ਹੇੜੇ ਦੀ ਧੁਨੀ ਕਰਕੇ ਹਿਰਨ ਕੰਡੇ ਹੇੜੇ ਦੀ ਧੁਨੀ ਕਰਕੇ ਸ਼ੁੱਧ ਬੁੱਧ ਭੁੱਲ ਗਵਾ ਕੇ ਖਿੱਚਿਆ ਜਾਂਦਾ ਹੈ। ਇਸੇ ਲਈ ਰਾਗ ਵਰਗੀ ਦੈਵੀ ਦਾਤ ਦਾ ਜੀਵ ਉੱਤੇ ਇਤਨਾ ਗਹਿਰਾ ਅਸਰ ਹੁੰਦਾ ਹੈ ਕਿ ਉਸਨੂੰ ਆਪਣਾ ਆਪ ਭੁੱਲ ਜਾਂਦਾ ਹੈ ਅਤੇ ਉਹ ਰਾਗ ਦੀਆਂ ਸੂਖਮ ਤਰੰਗਾਂ ਦੀਆਂ ਲਹਿਰਾਂ ਉੱਤੇ ਉਡਾਰੀਆਂ ਲਾ ਪੈਂਦਾ ਹੈ ਅਤੇ ਇਲਾਹੀ ਛੋਹ ਪ੍ਰਾਪਤ ਕਰਦਾ ਹੈ। ਉਹ ਰਾਗ ਦੀਆਂ ਸੂਖਮ ਤਰੰਗਾਂ ਦੀਆਂ ਲਹਿਰਾਂ ਉੱਤੇ ਉਡਾਰੀਆਂ ਲਾਉਣ ਲੱਗ ਪੈਂਦਾ ਹੈ ਅਤੇ ਇਲਾਹੀ ਛੋਹ ਪ੍ਰਾਪਤ ਕਰਦਾ ਹੈ। ਇਹ ਇਲਾਹੀ ਮੰਡਲ ਦੀ ਵਸਤੂ ਹੈ, ਇਸ ਲਈ ਇਸ ਵਿੱਚ ਦਾਮਨਿਕ ਸ਼ਕਤੀ ਵੀ ਕੰਮ ਕਰਦੀ ਹੈ, ਜਿਸ ਦੇ ਅਸਰ ਹੇਠ ਜੀਵ ਆਪਣਾ ਆਪ ਭੁੱਲ ਜਾਂਦੇ ਹਨ, ਬਿਸਮਾਦ ਹੋ ਜਾਂਦੇ ਹਨ, ਆਤਮਿਕ ਮੰਡਲ ਵਿੱਚ ਉਡਾਰੀਆਂ ਲਾਉਂਦੇ ਹਨ, ਆਤਮਿਕ ਛੋਹ ਪ੍ਰਾਪਤ ਕਰਦੇ ਹਨ, ਰਹੱਸਮਈ ਭਾਵਨਾ ਵਿੱਚ ਤਾਰੀਆਂ ਲਾਉਂਦੇ ਹਨ। ਬਿਨ ਬੱਦਲ ਵਰਖਾ ਹੋ ਸਕਦੀ ਹੈ, ਬਿਨ ਬਾਲਣ ਅੱਗ ਲੱਗ ਸਕਦੀ ਹੈ, ਲੋਹਾ ਅਤੇ ਪੱਥਰ ਪਿਘਲ ਸਕਦੇ ਹਨ ਆਦਿ ਅਨੇਕਾਂ ਕਿਸਮਾਂ ਵਰਤਦੇ ਹਨ। ਇਸੇ ਕਾਰਨ ਗੁਰੂ ਸਾਹਿਬਾਂ ਨੇ ਗੁਰਬਾਣੀ ਨੂੰ ਰਾਗਾਂ ਵਿੱਚ ਆਪਣਾ ਅਲਾਪਿਆ ਹੈ ਅਤੇ ਸਾਨੂੰ ਵੀ ਰਾਗਾਂ ਵਿੱਚ ਕੀਰਤਨ ਕਰਨ ਦੀ ਤਾਕੀਦ ਦੀ ਹੁਕਮ ਹੈ। ਇਸ ਰਾਗ ਅਥਵਾ ਧੁਨੀ ਦੇ ਦੋ ਸਰੂਪ ਹਨ। ਪਹਿਲਾ, ਅਨਹਦ ਰਾਗ ਅਥਵਾ ਅਨਹਦ ਧੁਨੀ, ਇਹ ਆਤਮਿਕ ਮੰਡਲ ਵਿੱਚ ਅਨਹਦ ਸ਼ਬਦ ਦੁਆਰਾ ਸਦੀਵੀ ਵੱਜਦੀ ਰਹਿੰਦੀ ਹੈ। ਘੱਟ ਘੱਟ ਵਾਜੇ ਕਿੰਗੁਰੀ ਅੰਦਨ ਸ਼ਬਦ ਸੁਭਾਏ, ਅਨਹਦ ਸ਼ਬਦ ਵਜੇ ਦਿਨ ਰਾਤੀ ਅਵਗਤ ਕੀ ਗਤ ਗੁਰਮੁਖ ਜਾਤੀ, ਤੈਂ ਅਨਹਦ ਸ਼ਬਦ ਵਜੇ ਧੁਨ ਬਾਣੀ ਸਹਿਜੇ ਸਹਿਜ ਸਮਾਈ ਹੈ, ਅਨਹਦ ਰੁਣ ਚੁਣ ਸਦਾ ਧੁਨ ਨਿਰਭੋ ਕੇ ਕਰ ਗਾਵਨਾ ਭਾਵਨਾ। ਅਨਹਦ ਰੁਣ ਝੁੜ ਸਦਾ ਧੁਨ ਨਿਰਭੋ ਕੈ ਗਰਵਾਇੰਦਾ, ਇਹ ਆਤਮਿਕ ਅਬੋਲ ਬੋਲੀ ਇਹ ਸਾਡੇ ਸਰੀਰਕ ਕੰਨਾਂ ਨਾਲ ਨਹੀਂ ਸੁਣੀ ਜਾ ਸਕਦੀ, ਕਿਉਂਕਿ ਇਹ ਅਤ ਸੂਖਮ ਆਤਮਿਕ ਮੰਡਲ ਦੀ ਵਸਤੂ ਹੈ ਜੋ ਸਿਰਫ ਅਨੁਭਵ ਦੁਆਰਾ ਹੀ ਸੁਣੀ ਜਾਂ ਮਾਣੀ ਜਾ ਸਕਦੀ ਹੈ। ਜਦ ਸਾਡਾ ਦੈਵੀ ਮਨ ਇਸ ਅਨਹਦ ਰਾਗ ਜਾਂ ਧੁਨੀ ਨੂੰ ਅਨੁਭਵ ਕਰਦਾ ਹੈ ਤਾਂ ਉਸ ਅਨਹਦ ਰਾਗ ਜਾਂ ਧੁਨੀ ਨਾਲ ਸੰਗਤ ਕਰਦਾ ਹੈ, ਰਸ ਮਾਣਦਾ ਹੈ, ਬਿਸਮਾਦ ਹੁੰਦਾ ਹੈ। ਅੰਦਰਲਾ ਅਨਹਦ ਰਾਗ ਤਾਂ ਆਪੂ ਸਹਿ ਸੁਭਾਏ ਲਗਾਤਾਰੀ ਇਲਾਹੀ ਹੁਕਮ ਵੱਜਦਾ ਰਹਿੰਦਾ ਹੈ ਅਤੇ ਇਸ ਲਈ ਕੋਈ ਸਾਜ ਜਾਂ ਗਵੀਏ ਦੀ ਲੋੜ ਨਹੀਂ। ਅੜਮਣਿਆ ਮੰਦਲ ਬਾਜੈ ਬਿਨ ਸਾਵਣ ਅਨਹਦ ਗਾਜੈ, ਵਿਣ ਵਜਾਏ ਕਿੰਗਰੀ ਵਾਜੈ, ਵਿਣ ਵਜਾਏ ਕਿੰਗਰੀ ਵਾਜੈ ਜੋਗੀ ਸਾ ਕਿੰਗਰੀ ਵਜਾਏ। ਦੂਜੇ ਪਾਸੇ ਇਸ ਤ੍ਰੈਗੁਣੀ ਮਾਇਕੀ ਮੰਡਲ ਵਿੱਚ ਸਾਡੇ ਖੁੱਲ੍ਹੇ ਠੁੱਲੇ ਕੰਨਾਂ ਨੂੰ ਸਿਰਫ ਬਾਹਰਲੇ ਰਾਗ ਦੇ ਟੂੰ ਟੂੰ ਹੀ ਸੁਣਾਈ ਦਿੰਦੀ ਹੈ ਅਤੇ ਇਸੇ ਵਿੱਚ ਹੀ ਸਾਡਾ ਮਨ ਮਸਤ ਹੋ ਜਾਂਦਾ ਹੈ। ਇਹ ਰਾਗ ਦਾ ਬਾਹਰਲਾ ਸਰੂਪ ਅੰਦਰਲੇ ਅਨਹਦ ਰਾਗ ਦਾ ਅਕਸ਼ ਜਾਂ ਪ੍ਰਤੀਬਿੰਬ ਹੀ ਹੈ, ਜਿਸ ਦੀਆਂ ਕਈ ਕਿਸਮ ਦੀਆਂ ਤਰੰਗਾਂ ਨੂੰ ਨਿਖੇੜ ਕੇ ਰਾਗਾਂ ਦੇ ਕਈ ਨਾਮ ਰੱਖੇ ਗਏ ਹਨ, ਜਿਹਾ ਕਿ ਸ੍ਰੀ ਰਾਗ, ਸੋਰਠ ਰਾਗ, ਆਸਾ ਰਾਗ, ਰਾਮਕਲੀ ਆਦਿ। ਬਾਹਰਲੇ ਰਾਗ ਕਈ ਚੰਗੀਆਂ ਮਾੜੀਆਂ ਭਾਵਨਾਵਾਂ ਨਾਲ ਗਾਏ ਜਾਂਦੇ ਹਨ ਜਿਹਾ ਕਿ ਹਰੀ ਦੇ ਗੁਣ ਗਾਉਣ ਲਈ, ਮਨ ਪਰਚਾਉਣ ਲਈ, ਨੀਵੀਂ ਰੁਚੀਆਂ ਦੀ ਉਕਸਾਹਟ ਲਈ, ਫਿਲਮੀ ਗਾਣਿਆਂ ਲਈ, ਮਾਇਆ ਕਮਾਉਣ ਲਈ, ਲੋਕਾਂ ਨੂੰ ਰਿਝਾਉਣ ਲਈ, ਵਾਹ ਵਾਹ ਖਵਾਉਣ ਲਈ ਆਦਿ। ਜਦ ਅਸੀਂ ਇਹਨਾਂ ਰਾਗਾਂ ਦੁਆਰਾ ਹਰੀ ਦੇ ਗੁਣ ਗਾਉਂਦੇ ਹਾਂ ਤਾਂ ਰਾਗ ਸਤਸੰਗ ਕਰਨ ਦਾ ਇੱਕ ਸੋਹਣਾ ਵਸੀਲਾ ਬਣ ਜਾਂਦਾ ਹੈ। ਜਦ ਅਸੀਂ ਇਹਨਾਂ ਰਾਗਾਂ ਦੁਆਰਾ ਹਰੀ ਦੇ ਗੁਣ ਗਾਉਂਦੇ ਹਾਂ ਤਾਂ ਰਾਗ ਸਤਸੰਗ ਕਰਨ ਦਾ ਸੋਹਣਾ ਵਸੀਲਾ ਬਣ ਜਾਂਦਾ ਹੈ। ਇਸ ਤਰ੍ਹਾਂ ਰਾਗ ਦੁਆਰਾ ਹਰੀ ਦੇ ਗੁਣ ਗਾਉਣੇ ਪਰਮਾਰਥ ਦਾ ਸਭ ਤੋਂ ਸੌਖਾ, ਕਾਰਗਰ, ਰਸਦਾਇਕ, ਰਹੱਸਮਈ ਸਾਧਨ ਹੋ ਜਾਂਦਾ ਹੈ। ਗੌੜੀ ਰਾਗ ਸੁਲੱਖੜੀ ਜੇ ਖਸਮੇ ਚਿੱਤ ਕਰੇ, ਸੋਰਠ ਤਾਮ ਸੁਹਾਵੜੀ ਜਾਂ ਹਰਨਾਮ ਡੰਡੋਲੇ, ਤਨ ਸੋ ਰਾਗ ਸੁਰੰਗੜੇ, ਅਲਾਪਤ ਸਭ ਤਿਖ ਜਾਏ, ਤਨ ਸੋ ਜੰਤ ਸੁਹਾਵੜੇ ਜੋ ਗੁਰਮੁਖ ਜਪਦੇ ਨਾਉ। ਦੂਜੇ ਪਾਸੇ ਜੇ ਅਸੀਂ ਰਾਗ ਨੂੰ ਕਿਸੇ ਸਵਾਰਥ ਲਈ ਅਥਵਾ ਨੀਵੀਂ ਰੁਚੀਆਂ ਦੀ ਉਕਸਾਹਟ ਲਈ ਵਰਤਦੇ ਹਾਂ ਤਾਂ ਇਸ ਰੱਬੀ ਦਾਤ ਦੀ ਕੁਵਰਤੋਂ ਕਰਦੇ ਹਾਂ। ਇਸ ਤਰ੍ਹਾਂ ਰਾਗ ਨੂੰ ਨੀਵੀਆਂ ਭਾਵਨਾਵਾਂ ਦੀ ਪੂਰਤੀ ਲਈ ਵਰਤਣਾ ਇਹ ਕੁਸੰਗਤ ਕਰਨਾ ਹੈ, ਜੋ ਸਾਡੇ ਆਤਮਕ ਪੰਥ ਵਿੱਚ ਹਾਨੀਕਾਰਕ ਅਤੇ ਪਿਛਾਂ ਖਿੱਚੂ ਹੈ। ਮੇਰੇ ਮਨ ਸਰਵੜੀ ਇਹ ਨਾ ਸੁਣਾਏ, ਸਾਕਤ ਗੀਤ ਨਾ ਤੁਨ ਗਾਵਤ, ਬੋਲਤ ਬੋਧ ਅਜਾਏ। ਗੀਤ ਰਾਗ ਕੰਨ ਤਾਲ ਸਕੂਰੇ, ਤੇਰੇ ਗੁਣ ਉਪਜੇ ਬਿਨਸੇ ਦੂਰੇ। ਦੂਜੇ ਪਾਏ ਬਿਲਾਵਲ ਨਾ ਹੋਵਈ, ਮਨਮੁਖ ਥਾਏ ਨਾ ਪਾਏ। ਰਾਗ ਨਾਦ ਮਨ ਦੂਜੇ ਪਾਏ, ਅੰਤਰ ਕਪਟ ਮਹਾਂ ਦੁੱਖ ਪਾਏ। ਗੁਰਬਾਣੀ ਵਿਚਾਰ ਦੀ ਲੜੀ ਦੇ ਲੇਖ ਨੰਬਰ 6 ਵਿੱਚ ਰਾਗ ਨਾਦ ਧੁਨੀ ਬਾਬਤ ਖੋਲ੍ਹ ਕੇ ਵਿਆਖਿਆ ਕੀਤੀ ਗਈ ਹੈ। ਜਿਸ ਤਰ੍ਹਾਂ ਕਿ ਪਾਣੀ ਦਾ ਬੁਲਬਲਾ ਹਵਾ ਦੁਆਰਾ ਪਾਣੀ ਵਿੱਚ ਉਪਜਦਾ ਹੈ ਅਤੇ ਪਾਣੀ ਦਾ ਰੂਪ ਹੋ ਜਾਂਦਾ ਹੈ, ਉਸੇ ਤਰ੍ਹਾਂ ਇਲਾਹੀ ਜੋਤ ਉੱਤੇ ਹੋਮੇ ਦਾ ਗਿਲਾਫ ਚੜ ਜਾਵੇ ਤਾਂ ਉਹ ਮਨ ਅਖਵਾਉਂਦਾ ਹੈ। ਉਸੇ ਤਰ੍ਹਾਂ ਇਲਾਹੀ ਜੋਤ ਉੱਤੇ ਹੋਮੇ ਦਾ ਗਿਲਾਫ ਚੜ ਜਾਵੇ ਤਾਂ ਮਨ ਅਖਵਾਉਂਦਾ ਹੈ। ਇਲਾਹੀ ਜੋਤ ਮੈਲਹੀਣ ਨਿਰਮਲ ਹੈ, ਪਰ ਉਸ ਵਿੱਚੋਂ ਉਪਜੇ ਮਨ ਉੱਤੇ ਹੋਮੇ ਦਾ ਛੋਟ ਜਾਂ ਗਿਲਾਫ ਚੜ ਜਾਵੇ ਤਾਂ ਇਹ ਮਨ ਮੈਲਾ ਹੋ ਜਾਂਦਾ ਹੈ। ਜਿਉਂ ਜਿਉਂ ਹਉਮੈ ਵੜਿਆ ਮਨ ਮਾਇਕੀ ਮੰਡਲ ਵਿੱਚ ਵਿਚਰਦਾ ਹੈ, ਤਿਉਂ ਤਿਉਂ ਇਸ ਨੂੰ ਮਾਇਕੀ ਮੈਲ ਚੜ੍ਹਦੀ ਜਾਂਦੀ ਹੈ। ਚਿੱਟੇ ਕਮਰੇ ਵਿੱਚ ਦੀ ਧੂੰਆਂ ਲੰਘ ਜਾਵੇ, ਚਿੱਟੇ ਕਮਰੇ ਵਿੱਚ ਦੀ ਧੂੰਆਂ ਲੰਘ ਜਾਵੇ ਤਾਂ ਕਮਰੇ ਦੀ ਨਿਰਮਲਤਾ ਨੂੰ ਧੂੰਆਂ ਛੋਹ ਜਾਂਦਾ ਹੈ। ਜੇਕਰ ਨਿਤਾ ਪ੍ਰਤੀ ਧੂੰਆਂ ਉਸ ਕਮਰੇ ਵਿੱਚ ਦੀ ਲੰਘਦਾ ਰਹੇ ਤਾਂ ਕਮਰਾ ਮੈਲਾ ਹੋ ਜਾਂਦਾ ਹੈ। ਇਸੇ ਲਈ ਰੋਸ਼ਨੀ ਹਮੇਸ਼ਾ ਮੈਲੀ ਰਹਿੰਦੀ ਹੈ, ਇਸੇ ਲਈ ਖਿਮਾ ਕਰਨਾ ਰਸੋਈ ਹਮੇਸ਼ਾ ਮੈਲੀ ਰਹਿੰਦੀ ਹੈ। ਸਾਡਾ ਮਨ ਅਤ ਚੰਚਲ ਅਤੇ ਚਲਾਇਮਾਨ ਹੈ, ਸਾਡਾ ਮਨ ਅਤ ਚੰਚਲ ਅਤੇ ਚਲਾਇਮਾਨ ਹੈ, ਜਿਸ ਵਿੱਚੋਂ ਖਿੰਨ ਖਿੰਨ ਪਲ ਪਲ ਅਨੇਕਾਂ ਖਿਆਲ ਵਲਵਲੇ ਭਾਵਨਾਵਾਂ ਆਦਿ ਉਪਜਦੇ ਹਨ ਅਤੇ ਆਪਣੀ ਰੰਗਤ ਜਾਂ ਮੈਲ ਦੀ ਛੋਹ ਮਨ ਉੱਤੇ ਲਾ ਜਾਂਦੇ ਹਨ। ਸਾਡਾ ਹਉਮੈ ਵੜਿਆ ਮਨ ਮਾਇਆ ਵਿੱਚ ਵਿਚਰਦਾ ਹੈ, ਇਸ ਲਈ ਸਾਡੇ ਖਿਆਲ ਵਲਵਲੇ ਭਾਵਨਾਵਾਂ ਅਕਸਰ ਮੈਲੀਆਂ ਹੁੰਦੀਆਂ ਹਨ। ਇਹਨਾਂ ਮੈਲੇ ਨੀਵੇਂ ਖਿਆਲਾਂ ਅਤੇ ਵਲਵਲਿਆਂ ਦੇ ਲਗਾਤਾਰ ਅਭਿਆਸ ਨਾਲ ਸਾਡੇ ਮਨ ਦੀਆਂ ਰੁਚੀਆਂ, ਭਾਵਨਾਵਾਂ, ਆਦਤਾਂ, ਆਚਰਣ ਵੀ ਮੈਲਾ ਹੋ ਜਾਂਦਾ ਹੈ, ਜੋ ਸਹਿਜੇ ਸਹਿਜੇ ਸਾਡੇ ਅੰਤਸ਼ਕਰਨ ਵਿੱਚ ਉਤਰ ਜਾਂਦੀਆਂ ਹਨ। ਅਸੀਂ ਮੋਹ ਮਾਇਆ ਦੇ ਗਲਤਾਨ ਵਿੱਚ ਹੀ ਕਰਮ ਕਰਦੇ ਹਾਂ ਤਾਂ ਨਤੀਜੇ ਭੁਗਤਦੇ ਹਾਂ। ਪਲਚ ਪਲਚ ਸਗਲੀ ਮੂਈ ਝੂਠੇ ਧੰਦੇ ਮੋਹ, ਹਉਮੈ ਵਿੱਚ ਜੀਉ ਬੰਦ ਹੈ ਨਾਮ ਨਾ ਵਸੇ ਮਨ ਆਏ। ਭੂਲਿਓ ਮਨ ਮਾਇਆ ਉਰਝਾਇਓ, ਜੋ ਜੋ ਕਰਮ ਕੀਓ ਲਾਲਚ ਲਾਗੇ ਤਹਿ ਤਹਿ ਆਪ ਬੰਧ ਆਇਓ। ਅਨਕ ਕਰਮ ਕੀਏ ਬਹੁ ਤੇਰੇ, ਜੋ ਕੀਜੇ ਸੋ ਬੰਧਨ ਪੈਰੇ। ਕੋਟ ਕਰਮ ਬੰਧਨ ਕਾ ਮੂਲ, ਹਰ ਕੇ ਭਜਨ ਬਿਨ ਬਿਰਥਾ ਪੂਲ। ਇਹ ਮਨ ਧੰਦੇ ਬਾਂਧਾ ਕਰਮ ਕਮਾਏ, ਮਾਇਆ ਮੂਠਾ ਸਦਾ ਬਿਲਾਏ। ਸੋ ਉਪਰਲੀ ਵਿਚਾਰ ਤੋਂ ਸਪਸ਼ਟ ਹੈ ਕਿ ਹਉਮੈ ਦੀ ਭਾਵਨਾ ਨਾਲ, ਮਾਇਕੀ ਮੰਡਲ ਵਿੱਚ ਗਲਤਾਨ ਵਿਚਰਨ ਨਾਲ, ਨੀਵੇਂ ਖਿਆਲਾਂ ਦੀ ਛੋਹ ਨਾਲ, ਨੀਵੀਂ ਰੁਚੀਆਂ ਦੀ ਸੰਗਤ ਨਾਲ, ਮੈਲੇ ਵਲਵਲਿਆਂ ਦੀ ਰੰਗਤ ਨਾਲ, ਅਸੁਰੀ ਮਾਇਕੀ ਕਰਮ ਨਾਲ ਸਾਡਾ ਮਨ ਨਿਤਾ ਪ੍ਰਤੀ ਮੈਲਾ ਹੁੰਦਾ ਜਾ ਰਿਹਾ ਹੈ। ਇਸ ਤਰ੍ਹਾਂ ਅਸੀਂ ਕਈ ਜਨਮਾਂ ਤੋਂ ਆਪਣੇ ਮਨ ਨੂੰ ਮੈਲਾ ਕਰਦੇ ਆਏ ਹਾਂ ਅਤੇ ਹੁਣ ਵੀ ਮੈਲਾ ਕਰੀ ਜਾਂਦੇ ਹਾਂ। ਜਗ ਹਉਮੈ ਮੈਲ ਦੁੱਖ ਪਾਇਆ, ਮਲ ਲਾਗੀ ਦੂਜੇ ਪਾਏ। ਹਉਮੈ ਮਾਇਆ ਮੈਲ ਹੈ, ਮਾਇਆ ਮੈਲ ਭਰੀਜੇ ਰਾਮ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੋਆ ਸ਼ਾਹ। ਜੇਤਾ ਮੋਹ ਪ੍ਰੀਤ ਸਵਾਦ, ਸੁਭਾ ਕਾਲਖ ਦਾਗਾ ਦਾਗ। ਦਾਗ ਦੋਸ਼ ਮੂੰਹ ਚਲਿਆ ਲਾਏ, ਹਉਮੈ ਮੈਲਾ ਜਗ ਫਿਰੇ ਮਰ ਜੰਮੇ ਵਾਰੋ ਵਾਰ। ਅੰਤਰ ਲੋਭ ਮਨ ਮੈਲੇ ਮਲ ਲਾਏ, ਮੈਲੇ ਕਰਮ ਕਰੇ ਦੁੱਖ ਪਾਏ। ਮਾਇਆ ਮੋਹ ਸਬਲ ਹੈ ਭਾਰੀ, ਮੋਹ ਕਾਲਖ ਦਾਗ ਲਗੀ ਜੈ। ਸਾਡੇ ਮਨ ਦੀ ਇਹ ਮਲੀਨ ਹਾਲਤ ਹਉਮੈ ਦੇ ਭਰਮ ਪਲਾਉ ਵਿੱਚ ਨੀਵੇਂ ਖਿਆਲਾਂ, ਨੀਵੇਂ ਵਲਵਲਿਆ, ਮਲੀਨ ਭਾਵਨਾਵਾਂ, ਮਲੀਨ ਰੁਚੀਆਂ, ਮਾਇਕੀ ਨਿਸ਼ਚਿਆ, ਮਾਇਕੀ ਕਰਮ ਕਾਂਡਾਂ ਦੇ ਛੋਹ, ਮੇਲ, ਸੰਗ, ਸੰਗਤ, ਅਭਿਆਸ ਦੁਆਰਾ ਹੀ ਹੋ ਰਹੀ ਹੈ। ਮਨਮੁਖ ਮੈਲੇ ਮਲ ਪਰੇ, ਹਉਮੈ ਤਿਸ਼ਨਾ ਵਿਕਾਰ। ਮਨ ਮੈਲਾ ਹੈ ਦੂਜੇ ਪਾਏ, ਮਹਿਲਾ ਚੋਕੇ ਮੈਲੇ ਥਾਏ। ਮੈਲਾ ਖਾਏ ਫਿਰ ਮੈਲ ਵਧਾਏ, ਮਨਮੁਖ ਮੈਲ ਦੁੱਖ ਪਾਵੜਿਆ। ਸ਼ਰਾਬੀ ਸ਼ਰਾਬ ਦਾ ਸੇਵਨ ਅਥਵਾ ਸੰਗਤ ਕਰਨ ਨਾਲ ਆਪ ਹੀ ਸ਼ਰਾਬ ਦਾ ਸਰੂਪ ਬਣ ਜਾਂਦਾ ਹੈ, ਜਿਸ ਦਾ ਮਾੜਾ ਅਤੇ ਹਾਨੀਕਾਰਕ ਅਸਰ ਉਸਦੇ ਆਪਣੇ ਸਮੁੱਚੇ ਜੀਵਨ ਉੱਤੇ, ਪਰਿਵਾਰ ਉੱਤੇ, ਸੰਬੰਧੀਆਂ ਅਤੇ ਸਾਥੀਆਂ ਉੱਤੇ, ਵਾਤਾਵਰਣ ਉੱਤੇ, ਸਮਾਜ ਉੱਤੇ, ਪਰਮਾਰਥ ਉੱਤੇ, ਵਿਸ਼ ਉੱਤੇ ਅਤੇ ਅਗਲੇ ਜਨਮਾਂ ਉੱਤੇ ਪੈਣਾ ਲਾਜ਼ਮੀ ਹੈ। ਇਸੇ ਤਰ੍ਹਾਂ ਸਾਡੇ ਮਾਇਕੀ ਨੀਵੇਂ ਮਲੀਨ ਖਿਆਲਾਂ, ਵਲਵਲਿਆ, ਨਿਸ਼ਚਿਆ, ਕਰਮਾਂ ਦਾ ਅਸਰ ਸਿਰਫ ਸਾਡੇ ਆਪਣੇ ਸਮੁੱਚੇ ਜੀਵਨ ਉੱਤੇ ਨਹੀਂ ਪੈਂਦਾ, ਬਲਕਿ ਸਾਡੇ ਵਾਤਾਵਰਣ ਅਤੇ ਸਮੁੱਚੇ ਸੰਸਾਰ ਉੱਤੇ ਵੀ ਪੈਂਦਾ ਹੈ ਅਤੇ ਸਾਡੇ ਅਗਲੇ ਜਨਮਾਂ ਨੂੰ ਵੀ ਨਰਕਮਈ ਬਣਾ ਦਿੰਦਾ ਹੈ। ਹਰ ਇੱਕ ਜੀਵ ਵੱਖਰੇ ਵੱਖਰੇ ਤੁਰਦੇ ਫਿਰਦੇ ਜਿਉਂਦੇ ਜਾਗਦੇ ਕੰਪਿਊਟਰ ਹਨ। ਇਹਨਾਂ ਮਾਨਸਿਕ ਕੰਪਿਊਟਰਾਂ ਵਿੱਚ ਜੋ ਜੋ ਅੰਕੜੇ ਅਥਵਾ ਚੰਗੇ ਮਨ ਦੇ ਖਿਆਲ ਬਲਬਲੇ ਭਾਵਨਾਵਾਂ ਕਰਮ ਆਦਿ ਪਾਉਂਦੇ ਹਾਂ, ਉਹਨਾਂ ਦਾ ਅਕਸ਼ ਜਾਂ ਰੰਗਤ ਦਾ ਸਮੁੱਚਾ ਨਤੀਜਾ ਨਾਲੋ ਨਾਲ ਸਾਡੇ ਮਨ ਉੱਤੇ ਪੈਂਦਾ ਹੈ ਅਤੇ ਸਾਡੇ ਜੀਵਨ ਨੂੰ ਚੰਗਾ ਜਾਂ ਮਾੜਾ ਅਥਵਾ ਸੁਖਦਾਈ ਜਾਂ ਦੁਖਦਾਈ ਬਣਾਉਂਦਾ ਹੈ। ਦੂਜੇ ਲਫਜ਼ਾਂ ਵਿੱਚ ਸਾਡਾ ਚੰਗਾ ਜਾਂ ਮਾੜਾ ਜੀਵਨ ਸਾਡੇ ਚੰਗੇ ਜਾਂ ਮਾੜੇ ਖਿਆਲਾਂ ਬਲਬਲਿਆਂ ਕਰਮਾਂ ਦੀ ਛੋਹ ਅਕਸ਼ ਮੇਲ ਅਤੇ ਸੰਗਤ ਉੱਤੇ ਹੀ ਨਿਰਭਰ ਹੈ। ਕਬੀਰ, ਮਨ ਪੰਖੀ ਬਿਓ ਉੜ ਉੜ ਦਹਿ ਦਿਸ ਜਾਏ, ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ। ਅਸੀਂ ਸਾਰੇ ਜੀਵ ਖਿਆਲਾਂ ਅਤੇ ਬੁਲਬੁਲਿਆਂ ਦੇ ਜਿਉਂਦੇ ਜਾਗਦੇ ਤੁਰਦੇ ਫਿਰਦੇ ਰੇਡੀਓ ਸਟੇਸ਼ਨ ਹਾਂ। ਅਸੀਂ ਸਾਰੇ ਜੀਵ ਖਿਆਲਾਂ ਅਤੇ ਬੁਲਬੁਲਿਆਂ ਦੇ ਜਿਉਂਦੇ ਜਾਗਦੇ ਤੁਰਦੇ ਫਿਰਦੇ ਰੇਡੀਓ ਸਟੇਸ਼ਨ ਹਾਂ। ਇਸ ਤਰ੍ਹਾਂ ਅਸੀਂ ਵੀ ਇੱਕੋ ਸਤਹ ਉੱਤੇ ਤਰੰਗਾਂ ਦੇ ਜ਼ਰੀਏ ਇੱਕ ਦੂਜੇ 'ਤੇ ਅਕਸ਼ ਪਾਉਂਦੇ ਹਾਂ। ਛੋ ਲੱਗਦੀ ਹੈ, ਮੈਲਾ ਕਰਦੇ ਹਾਂ, ਸੰਗ ਕਰਦੇ ਹਾਂ, ਰੰਗਤ ਲੈਂਦੇ ਹਾਂ, ਦਿੰਦੇ ਹਾਂ, ਜਿਸ ਨਾਲ ਸਾਡਾ ਸਮੁੱਚਾ ਜੀਵਨ ਢਲਦਾ ਹੈ ਅਤੇ ਸਾਡੀ ਵਿਲੱਖਣ ਅਤੇ ਅਡਰੀ ਸ਼ਖਸੀਅਤ ਅਤੇ ਪ੍ਰਲਭ ਘੜੀ ਜਾਂਦੀ ਹੈ। ਦਿਨ ਰਾਤ ਕਮਾਇੜੋ ਸੋ ਆਇਓ ਮਾਥੈ, ਮਸਤਕ ਲਿਖੜਿਆ ਲੇਖ ਪੁਰਬ ਕਮਾਇਆ ਜੀਉ, ਲੇਖ ਨਾ ਮਿਟਹੀ ਪੁਰਬ ਕਮਾਇਆ, ਕਿਆ ਜਾਣਾ ਕਿਆ ਹੋਸੀ, ਲੇਖਾ ਲਿਖੀਏ ਮਨ ਕੇ ਪਾਏ। ਸੋ ਉੱਪਰਲੀ ਵਿਚਾਰ ਨੂੰ ਸੰਖੇਪ ਤੌਰ 'ਤੇ ਇਉਂ ਦਰਸਾਇਆ ਜਾ ਸਕਦਾ ਹੈ ਕਿ ਹੋਮੈ ਦੀ ਢੀਠਤਾਈ, ਮਾਇਆ ਦੇ ਜਾਲ, ਭਰਮ ਭੁਲੇਖੇ, ਪੰਜਾਂ ਦੀਆਂ ਵਾਸ਼ਨਾਵਾਂ, ਸੰਗਤ ਜਾਂ ਕੁਸੰਗਤ, ਵਾਤਾਵਰਣ, ਮਾਨਸਿਕ ਤਰੰਗਾਂ, ਮਾਇਆ ਦੀ ਖਿੱਚ ਦੇ ਅਸਰ ਹੇਠ ਜੀਵ ਪਲਜ ਪਲਜ ਕੇ ਨਰਕਮੇ ਜੀਵਨ ਭੋਗਦੇ ਹਨ, ਜਿਸ ਦਾ ਪ੍ਰਤੱਖ ਨਕਸ਼ਾ ਇਸ ਵੇਲੇ ਦੁਨੀਆ ਵਿੱਚ ਹਰ ਪਾਸੇ ਪ੍ਰਗਟ ਪਹਾਰੇ ਦਿਸ ਰਿਹਾ ਹੈ। ਰੱਬ ਨਾਲੋਂ ਟੁੱਟ ਕੇ ਅਥਵਾ ਬੇਮੁਖ ਹੋ ਕੇ ਜੀਵ ਮਾਨਸਿਕ ਤੌਰ 'ਤੇ ਅਗਿਆਨੀ ਅਤੇ ਨਿਰਬਲ ਹੋ ਜਾਂਦਾ ਹੈ। ਜੀਵ ਦੀ ਇਸ ਬੇਬਸੀ ਦੀ ਹਾਲਤ ਨੂੰ ਗੁਰਬਾਣੀ ਵਿੱਚ ਇਉਂ ਦਰਸਾਇਆ ਗਿਆ ਹੈ, ਅਵਰ ਪੰਚ ਹਮ ਏਕ ਜਨਾ ਕਿਉਂ ਰਾਖੋ ਘਰ ਬਾਰ ਮਨਾ, ਮਾਰੇ ਲੂਟੇ ਨੀਤ ਨੀਤ ਕਿਸ ਆਗੇ ਕਰੀ ਪੁਕਾਰ ਜਨਾ, ਪੰਚ ਬਿਖਾਦੀ ਏਕ ਗਰੀਬਾ, ਰਾਖੋ ਰਾਖਰ ਹਾਰੇ, ਖੇਦ ਕਰੇ ਔਰ ਬਹੁਤ ਸੰਤਾਵੇਂ ਆਇਓ ਸ਼ਰਨ ਤੁਹਾਰੇ, ਕਰ ਕਰ ਹਾਰਿਓ ਅਨਕ ਬਹੁ ਬਾਤੀ ਛੋਟੇ ਕਤਹੂ ਨਾਈ। ਏਕ ਕੋਟ ਪੰਚ ਸਿਕਦਾਰਾ ਪੰਚੇ ਮਾਂਗੇ ਹਾਲਾ, ਜਿਵੇਂ ਨਾਹੀਂ ਮੈਂ ਕਿਸੀ ਕੀ ਬੋਈ ਐਸਾ ਦੇਣ ਦੁਖਾਲਾ। ਐਸੀ ਨਿਰਬਲਤਾ ਅਤੇ ਬੇਬਸੀ ਵਿੱਚ ਦੁਖੀ ਹੋ ਕੇ ਜੀਵ ਫਿਰ ਧਰਮ ਦਾ ਆਸਰਾ ਲੈਂਦਾ ਹੈ। ਮਲੀਨ ਮਨ ਧਰਮ ਨੂੰ ਵੀ ਆਪਣੇ ਮਾਇਕੀ ਝਰੋਖੇ ਵਿੱਚ ਦੀ ਦੇਖਦਾ ਹੈ, ਆਪਣੀ ਮਾਇਕੀ ਗਰਜ਼ਾਂ ਦੀ ਪੂਰਤੀ ਲਈ ਵਰਤਦਾ ਹੈ। ਇਸ ਬੇਬਸੀ ਵਿੱਚ ਇਨਸਾਨ ਅਖੌਤੀ ਸਾਧਾ ਸੰਤਾ ਅਥਵਾ ਅਖੌਤੀ ਸੰਗਤ ਵੱਲ ਮੂੰਹ ਮੋੜਦਾ ਹੈ। ਇਹ ਅਖੌਤੀ ਧਾਰਮਿਕ ਆਪਗੂ ਆਪ ਵੀ ਫੋਕੇ ਕਰਮਕਾਂਡਾਂ ਅਤੇ ਸੁੱਕੀ ਧਾਰਮਿਕ ਸਾਧਨਾ ਵਿੱਚ ਫਸੇ ਹੁੰਦੇ ਹਨ ਅਤੇ ਲੋੜਵੰਦ ਜਗਿਆਸੂਆਂ ਨੂੰ ਵੀ ਇਹਨਾਂ ਫੋਕੇ ਪਾਠ ਪੂਜਾ ਕਰਮਕਾਂਡ ਸਾਧਨਾ ਆਦਿ ਵਿੱਚ ਫਸਾ ਦਿੰਦੇ ਹਨ, ਜਿਸ ਨਾਲ ਜਗਿਆਸੂ ਹੋਰ ਵੀ ਭੰਬਲ ਭੂਸਿਆਂ ਵਿੱਚ ਪੈ ਕੇ ਭਟਕਦੇ ਫਿਰਦੇ ਹਨ। ਕਈ ਵਾਰੀ ਇਹਨਾਂ ਮਾਇਆ ਵੇੜੇ ਜਗਿਆਸੂਆਂ ਦਾ ਦਿਲ ਟੁੱਟ ਜਾਂਦਾ ਹੈ ਅਤੇ ਨਿਰਾਸ਼ ਹੋ ਕੇ ਰੱਬ ਤੋਂ ਵੀ ਬੇਮੁੱਖ ਹੋ ਜਾਂਦੇ ਹਨ। ਕਿਰਿਆ ਚਾਰ ਕਰੇ ਖਟਕਰਮਾ ਇਤਰਾਤੇ ਸੰਸਾਰੀ, ਅੰਤਰ ਮੈਲ ਉਤਰੇ ਹੋਮੇ ਬਿਨ ਗੁਰਬਾਜੀ ਹਾਰੀ। ਜੇ ਤੇਰੇ ਤੀਰਥ ਨਾਏ ਅਹੰਬੁੱਧ ਮੈਲ ਲਾਏ, ਘਰ ਕੋ ਠਾਕਰ ਇੱਕ ਤੁਲਨਾ ਮਾਨੇ, ਕੂਰ ਕਿਰਿਆ ਉਰਜੋ ਸਭੀ ਜਗ, ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਸੋ ਇਹੋ ਜਿਹੇ ਜਗਿਆਸੂ ਸੁਰ ਛੜਾ ਕੇ ਜਦ ਸੰਗਤ ਕਰਦੇ ਵੀ ਹਨ ਤਾਂ ਰੱਬ ਤੋਂ ਟੁੱਟਿਆ ਹੋਇਆ ਹਉਮੈ ਵਿਹੜੇ ਅਗਿਆਨੀ ਸਾਧਕਾਂ ਦੀ ਸੰਗਤ ਵਿੱਚ ਉਹਨਾਂ ਦੇ ਮਨ ਦੀ ਅਗਨ ਨਹੀਂ ਬੁੱਝਦੀ। ਇਹੋ ਜਿਹੇ ਜਗਿਆਸੂ ਸੁਰ ਛੜਾ ਕੇ ਜਦ ਸੰਗਤ ਵੀ ਕਰਦੇ ਹਨ ਤਾਂ ਰੱਬ ਤੋਂ ਟੁੱਟਿਆ ਹੋਇਆ ਹਉਮੈ ਵਿਹੜੇ ਅਗਿਆਨੀ ਸਾਧਕਾਂ ਦੀ ਸੰਗਤ ਵਿੱਚ ਉਹਨਾਂ ਦੇ ਮਨ ਦੀ ਅਗਨ ਨਹੀਂ ਬੁੱਝਦੀ ਅਤੇ ਸ਼ਾਂਤੀ ਨਹੀਂ ਆਉਂਦੀ। ਪਰ ਫਿਰ ਵੀ ਡੁੱਬਤੇ ਕੋ ਤਿਣਕੇ ਕਾ ਸਹਾਰਾ ਅਨੁਸਾਰ ਇਹ ਅਖੋਤੀ ਸੰਗਤ ਅਤੇ ਫੋਕੇ ਕਰਮਕਾਂਡਾਂ ਵਿੱਚ ਹੀ ਆਪਣੇ ਦੁਖੀ ਮਨ ਨੂੰ ਸੰਗਤ ਕਰਨ ਦੀ ਵਡਿਆਈ ਦੀ ਝੂਠੀ ਤਸੱਲੀ ਦੇ ਕੇ ਇਸ ਵਿੱਚ ਮਸਤ ਰਹਿੰਦੇ ਆ। ਇਹੋ ਕਾਰਨ ਹੈ ਕਿ ਸਾਰੀ ਉਮਰ ਪਾਠ ਪੂਜਾ ਕਰਮ ਧਰਮ ਅਤੇ ਅਖੌਤੀ ਸੰਗਤ ਕਰਦਿਆਂ ਹੋਇਆਂ ਵੀ ਉਹਨਾਂ ਦੇ ਮਾਇਕੀ ਜੀਵਨ ਵਿੱਚ ਕੋਈ ਪਰਿਵਰਤਨ ਨਹੀਂ ਆਉਂਦਾ ਅਤੇ ਉਸੇ ਤਰ੍ਹਾਂ ਮਾਇਆ ਵਿੱਚ ਗਲਤਾਨ ਹੋ ਕੇ ਸੜਦੇ ਬਲਦੇ ਕੁਲਜਦੇ ਹੋਏ ਨਰਕੀ ਜੀਵਨ ਭੋਗਦੇ ਹਨ। ਇਹੀ ਕਾਰਨ ਹੈ ਕਿ ਆਮ ਜਗਿਆਸੋਂ ਦੀ ਇਹੋ ਸ਼ਿਕਾਇਤ ਹੁੰਦੀ ਹੈ ਕਿ ਪਾਠ ਕਰਦਿਆਂ ਮਨ ਨਹੀਂ ਟਿਕਦਾ, ਸਿਮਰਨ ਕਰਦਿਆਂ ਇਕਾਗਰ ਨਹੀਂ ਹੁੰਦਾ ਮਨ, ਗੁੱਸਾ ਬਹੁਤ ਆਉਂਦਾ ਹੈ, ਲਭ ਲੋਭ ਭਜਾਈ ਫਿਰਦੇ ਹਨ, ਕਾਮ ਕ੍ਰੋਧ ਦੀ ਵਾਸ਼ਨਾ ਤੰਗ ਕਰਦੀ ਹੈ, ਰੋਸੋ ਗਿੱਲੇ ਬਹੁਤ ਉਪਜਦੇ ਹਨ, ਵੈਰ ਵਿਰੋਧ ਸੜਦੇ ਬਲਦੇ ਹਾਂ, ਮਨ ਨੂੰ ਸ਼ਾਂਤੀ ਨਹੀਂ ਆਉਂਦੀ, ਸੰਗਤ ਵਿੱਚ ਉਪਰਿਆ ਜਾ ਰਸ ਆਉਂਦਾ ਹੈ ਪਰ ਮਗਰੋਂ ਉਹੀ ਹਾਲ ਆਦਿ। ਇਸਦਾ ਕਾਰਨ ਇਹ ਹੈ ਕਿ ਸਾਡਾ ਮਨ ਕਈ ਜਨਮਾਂ ਤੋਂ ਹਰ ਪਾਸਿਓਂ ਅੰਦਰੋਂ ਬਾਹਰੋਂ ਮਾਇਆ ਵਿੱਚ ਵਿਚਰ ਕੇ ਗਲਤਾਨ ਹੋ ਕੇ ਲੱਥਪੱਥ ਹੋ ਕੇ ਤਸ ਕੇ ਵਸ ਕੇ ਰਸ ਕੇ ਸਮਾ ਕੇ ਮਾਇਆ ਦਾ ਹੀ ਸਰੂਪ ਬਣ ਗਿਆ ਹੈ ਅਤੇ ਪਰਮਾਰਥ ਦਾ ਦੈਵੀ ਗੁਣਾਂ ਤੋਂ ਅਣਜਾਣ ਬੇਪਰਵਾਹ ਅਵੇਸਲਾ ਬੇਮੁਖ ਅਤੇ ਮਨੂਰ ਹੋ ਚੁੱਕਿਆ ਹੈ। ਇਨਸਾਨ ਦੀ ਇਹ ਆਪੋ ਜ਼ਹਿੜੀ ਹੋਈ ਮਾਨਸਿਕ ਅਧੋਗਤੀ ਬੜੀ ਤਰਸ਼ਯੋਗ ਹੈ ਕਿਉਂਕਿ ਉਸਦੀ ਮਾਇਕੀ ਬਿਰਤੀ ਨੂੰ ਕੋਈ ਉੱਚੀ ਆਤਮਿਕ ਟੇਕ ਸਹਾਰਾ ਜੀਵਨ ਸੇਧ ਨਹੀਂ ਮਿਲਦੀ ਅਤੇ ਨਾ ਹੀ ਕਮਜ਼ੋਰ ਵਣ ਵਿੱਚ ਕੋਈ ਉਚੇਰਾ ਚੰਗੇਰਾ ਸੁਨੇਰਾ ਆਤਮਿਕ ਸਹਿਸ ਸਰਾਇਸਮਈ ਉਦਮ ਉਪਜਦਾ ਹੈ। ਸੋ ਇਨਸਾਨ ਦੀ ਐਸੀ ਤਰਸਯੋਗ ਬੇਵਸੂ ਨੂੰ ਗੁਰੂ ਸਾਹਿਬਾਂ ਦੀ ਕੋਮਲ ਆਤਮਾ ਨੇ ਮਹਿਸੂਸ ਕਰਕੇ ਅਤੇ ਤੁੱਠ ਕੇ ਆਪਣਾ ਆਤਮਿਕ ਬਿਰਧ ਪਾਲਦੇ ਹੋਏ ਪਰਮਾਤਮਾ ਦੇ ਚਰਨਾਂ ਵਿੱਚ ਗੁਰਬਾਣੀ ਦੁਆਰਾ ਇਉਂ ਪ੍ਰਾਰਥਨਾ ਕੀਤੀ ਹੈ, ਸੁਣੋ ਬੇਨੰਤੀ ਠਾਕੁਰ ਮੇਰੇ ਜੀ ਜੰਦ ਤੇਰੇ ਤਾਰੇ, ਰਾਖ ਪੈਜ ਨਾਮ ਆਪਣੇ ਕੀ ਕਰਨ ਕਰਾਵਨ ਹਾਰੇ। ਪ੍ਰਭ ਜੀ ਓ ਖਸਮਾਨਾ ਕਰ ਪਿਆਰੇ, ਬੁਰੇ ਭਲੇ ਹਮ ਥਾਰੇ, ਜਗਤ ਜਲੰਧਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰਾ ਉਭਰੈ ਤਿਤੈ ਲਿਓ ਉਭਾਰ, ਸਭੇ ਜੀ ਸਮਾਲ ਆਪਣੀ ਮਿਹਰ ਕਰ। ਇਨਸਾਨ ਮਾਇਆ ਵਿਹੜੇ ਮਨ ਨਾਲ ਜਦ ਕੋਈ ਚੰਗੇ ਕਰਮ ਕਰਦਾ ਹੈ ਤਾਂ ਉਹ ਵੀ ਹੋਮੇ ਦੇ ਆਧਾਰਿਤ ਕਰਦਾ ਹੈ। ਇਸ ਲਈ ਹੋਮੇ ਵਿਹੜੇ ਇਨਸਾਨ ਦੇ ਸਾਰੇ ਕਰਮ ਧਰਮ ਪਾਠ ਪੂਜਾ ਆਦਿ ਰੁੱਖੇ ਸੁੱਕੇ ਫੋਕੇ ਨਿਫੁੱਲ ਹੁੰਦੇ ਹਨ ਜੋ ਅਜਾਈ ਜਾਂਦੇ ਹਨ ਅਤੇ ਇਨਸਾਨ ਦੀ ਮਾਨਸਿਕ ਅਵਸਥਾ ਉੱਥੇ ਦੀ ਉੱਥੇ ਹੀ ਰਹਿੰਦੀ ਹੈ ਬਲਕਿ ਹਰ ਰੋਜ਼ ਨਿਗਰਦੀ ਜਾਂਦੀ ਹੈ। ਕੋਟ ਕਰਮ ਕਰੇ ਹੋਂ ਤਾਰੇ, ਸ਼ਰਮ ਪਾਵੇ ਸਗਲੇ ਬਿਰਥਾਰੇ, ਸਿੱਧਾ ਗਿਆਸਨ ਜਿਸ ਕੇ ਇੰਦਰੀ ਵਸ ਕਰ ਕਮਾਏ, ਮਨ ਕੀ ਮੈਲ ਨਾ ਉਤਰੇ ਹੋਮੈ ਮੈਲ ਨਾ ਜਾਏ, ਤੀਰਥ ਬਰਤ ਅਰਦਾਨ ਕਰ ਮਨ ਮੈਂ ਧਰੇ ਗੁਮਾਨ, ਨਾਨਕ ਨਿਫੁੱਲ ਜਾਤੇ ਜੋ ਕੁੰਚਰ ਇਸ਼ਨਾਨ। ਸੋ ਉੱਪਰਲੀ ਵਿਚਾਰ ਦਾ ਸਿੱਟਾ ਇਹ ਹੈ ਕਿ ਹੋਮੇ ਵਿਹੜਿਆ ਇਨਸਾਨ ਮਾਇਆ ਵਿੱਚ ਵਿਚਰਦਿਆਂ ਹੋਇਆ ਮਾਇਕੀ ਖਿੱਚ ਨਾਲ ਹੇਠਾਂ ਲਗਾਤਾਰ ਵੱਲ ਅਣਜਾਣੇ ਹੀ ਮੱਲੋ ਮੱਲੀ ਰੁੜਿਆ ਜਾ ਰਿਹਾ ਹੈ। ਦਲਦਲ ਵਿੱਚ ਜੇ ਕੋਈ ਫਸ ਜਾਵੇ ਤਾਂ ਉਹ ਅਣਜਾਣੇ ਹੀ ਹੇਠਾਂ ਵੱਲ ਨਿਗਰਦਾ ਜਾਂਦਾ ਹੈ। ਜੇ ਕੋਈ ਹੱਥ ਪੈਰ ਮਾਰ ਕੇ ਨਿਕਲਣ ਦੀ ਕੋਸ਼ਿਸ਼ ਕਰਦਾ ਹੈ ਤਾਂ ਹੋਰ ਵੀ ਖੁੱਭਦਾ ਜਾਂਦਾ ਹੈ। ਇਸੇ ਤਰ੍ਹਾਂ ਇਨਸਾਨ ਮਾਇਕੀ ਦਲਦਲ ਵਿੱਚ ਅਥਵਾ ਮਾਇਕੀ ਬਿਖਮ ਸੋਗ ਸਾਗਰ ਵਿੱਚ ਫਸ ਕੇ ਆਪਣੇ ਆਪ ਨਿਕਲ ਨਹੀਂ ਸਕਦਾ, ਕਿਉਂਕਿ ਉਹ ਮਾਇਆ ਦੀ ਖਿੱਚ ਦੀ ਸ਼ਕਤੀ ਨਾਲੋਂ ਬਹੁਤ ਕਮਜ਼ੋਰ ਹੁੰਦਾ ਹੈ। ਜੇ ਕੋਈ ਉੱਦਮ ਵੀ ਕਰਦਾ ਹੈ ਤਾਂ ਉੱਦਮ ਵੀ ਨਿਫਲ ਜਾਂਦੇ ਹਨ। ਪਾਏ ਠਗੌਲੀ ਸਭ ਜਗ ਜੋਹਿਆ, ਬ੍ਰਹਮਾ ਮਿਸ਼ਨ ਮਹਾਂਦੇਵ ਮੋਹਿਆ, ਵਰਤ ਨੇਮ ਕਰ ਥਾਕੇ ਪਹੁੰਚਰਨਾ, ਤੜ ਤੀਰਤ ਭਵੇ ਸਭ ਧਰਨਾ, ਮਾਇਆ ਮੋਹ ਸਭੋ ਜਗ ਫਾਂਦਾ, ਹਉਮੈ ਬਚੇ ਮਨ ਮੂਹ ਰਾਖਾ। ਸੋ ਇਨ ਮਾਇਆ ਜਗਦੀਸ਼ ਗੁਸਾਈ ਤੁਮਰੇ ਚਰਨ ਵਿਸਾਰੇ, ਕਿੰਚਿਤ ਪ੍ਰੀਤ ਨੂੰ ਉਪਜੇ ਜਨ ਕੋ, ਜਨ ਕਹਾ ਕਰੇ ਵਿਚਾਰੇ। ਸੋ ਗੁਰਬਾਣੀ ਅਨੁਸਾਰ ਇਸ ਮਾਇਕੀ ਭਰਮਗੜ ਵਿੱਚੋਂ ਨਿਕਲਣ ਦਾ ਇੱਕੋ ਇੱਕ ਸਾਧਨ ਇਉਂ ਦਰਸਾਇਆ ਗਿਆ ਹੈ ਕਿ ਸਾਧ ਸੰਗ ਪੈ ਭਰਮ ਮਿਟਾਇਆ, ਸੰਤ ਸੰਗ ਹਰ ਮਨ ਵਸੈ, ਦੁੱਖ ਦਰਦ ਹਨੇਰਾ ਭਰਮ ਨਸੈ, ਅੰਚਲ ਗਹਿ ਕੈ ਸਾਧਕਾ ਤਰਣਾ ਇਹ ਸੰਸਾਰ, ਭਰਮ ਕਟੀਏ ਨਾਨਕ ਸਾਧ ਸੰਗ, ਦੁਤੀਆ ਭਾਉ ਮਿਟਾਏ। ਸਾਧ ਸੰਗ ਮਿਟੇ ਭਰਮ ਅੰਧਾਰੇ, ਨਾਨਕ ਮੇਲੀ ਸਿਰਜਣ ਹਾਰੇ, ਸਾਧ ਜਨਾ ਕੇ ਸੰਗ ਭਵ ਜਲ ਤਾਰਿਅਨ, ਇਹ ਜਗ ਜਲਤਾ ਦੇਖ ਕੇ ਭੱਜ ਪਏ ਹਰ ਸ਼ਰਨਾਈ ਰਾਮ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਨਾਹਿਨ ਨਿਰਮਲ ਕਰਣੀ, ਸਾਧ ਸੰਗਤ ਕੈ ਅੰਚਲ ਲਾਵੋ, ਬਿਖਮ ਨਦੀ ਜਾਏ ਤਰਣੀ। ਧਰਤੀ ਦੀ ਖਿੱਚ ਦੀ ਸ਼ਕਤੀ ਕਾਰਨ ਪਾਣੀ ਨਿਵਾਲ ਵੱਲ ਨੂੰ ਮੁੜਦਾ ਹੈ। ਜੇਕਰ ਪਾਣੀ ਨੂੰ ਉੱਪਰ ਨੂੰ ਚਾੜਨਾ ਹੋਵੇ ਤਾਂ ਧਰਤੀ ਦੀ ਖਿੱਚ ਦੀ ਸ਼ਕਤੀ ਨਾਲੋਂ ਜ਼ਿਆਦਾ ਤਾਕਤਵਰ ਸ਼ਕਤੀ ਦੀ ਲੋੜ ਪੈਂਦੀ ਹੈ, ਜਿਹਾ ਕਿ ਮੋਟਰ ਪੰਪ ਆਦਿ। ਇਸੇ ਤਰ੍ਹਾਂ ਮਾਇਕੀ ਖਿੱਚ ਨਾਲ ਮਨ ਦੀਆਂ ਬਿਰਤੀਆਂ ਨੀਵੀਆਂ ਵਾਸ਼ਨਾਵਾਂ ਵੱਲ ਸਹਿਜ ਹੀ ਖਿੱਚੀਆਂ ਜਾ ਰਹੀਆਂ ਹਨ। ਇਹਨਾਂ ਬਿਰਤੀਆਂ ਨੂੰ ਉੱਪਰ ਵੱਲ ਅਥਵਾ ਆਤਮਿਕ ਮੰਡਲ ਵੱਲ ਮੋੜਨ ਲਈ ਕੋਈ ਹੋਰ ਦਾਮਨਿਕ ਦੈਵੀ ਸ਼ਕਤੀ ਦੀ ਲੋੜ ਹੈ। ਇਹ ਦਾਮਨਿਕ ਦੈਵੀ ਸ਼ਕਤੀ ਆਤਮਿਕ ਸ਼ਕਤੀ ਵਾਲੇ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦਾ ਮੇਲ ਜਾਂ ਸੰਗਤ ਹੀ ਹੈ। ਗੁਰਬਾਣੀ ਅਨੁਸਾਰ ਐਸੀ ਦੈਵੀ ਆਤਮਿਕ ਸ਼ਕਤੀ ਵਾਲੀ ਜਿਉਂਦੀ ਜਾਗਦੀ ਸਾਧ ਸੰਗਤ ਤੋਂ ਬਗੈਰ ਇਨਸਾਨ ਦਾ ਮਾਇਕੀ ਦਲਦਲ ਬਿਖਮ ਸਾਗਰ ਵਿੱਚੋਂ ਨਿਕਲਣਾ ਅਸੰਭਵ ਜਾਂ ਕਠਿਨ ਹੈ। ਸਾਧ ਸੰਗਤ ਸਿਉਂ ਸੰਗ ਨਾ ਕੀਆ, ਬਹੁ ਜੋਨੀ ਦੁੱਖ ਪਾਵੇ, ਕਰ ਕਰ ਹਾਰਿਓ ਅਨਗ ਬਹੁ ਬਾਤੀ, ਛੋਡੇ ਕਤਹੂ ਨਾਈ, ਏਕ ਬਾਤ ਸੁਨਤਾ ਕੀ ਓਟਾ, ਸਾਧ ਸੰਗਤ ਜਾਈ, ਖੋਜਤ ਖੋਜਤ ਸੁਨੀ ਏ ਸੋਏ, ਸਾਧ ਸੰਗਤ ਬਿਨ ਤਰਿਓ ਨਾ ਕੋਈ, ਡੋਲ ਡੋਲ ਮਹਾਂਦੁਖ ਪਾਇਆ, ਬਿਨਾਂ ਸਾਧੂ ਸੰਗ ਟਿਕ ਨ ਪਾਵੇ, ਬਿਨ ਸਤ ਸੰਗਤ ਕਿਸ ਆਗੇ ਜਾਏ ਰੁਆਈਏ, ਬਿਨ ਸਤ ਸੰਗ ਸੁਖ ਕਿਨੇ ਨਾ ਪਾਇਆ, ਜਾਏ ਪੁੱਛੋ ਬੇਦ ਵਿਚਾਰ। ਦੂਜੇ ਪਾਸੇ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੀ ਸਾਧ ਸੰਗਤ ਵਿੱਚ ਵਿਚਰਦਿਆਂ ਹੋਇਆਂ ਜੀਵ ਦੀ ਬਿਰਤੀ ਦਾ ਸਹਿਜੇ ਹੀ ਮਾਇਆ ਦੇ ਭਰਮਈ ਜਾਦੂ ਤੋਂ ਛੁਟਕਾਰਾ ਹੋ ਜਾਂਦਾ ਹੈ ਅਤੇ ਦੈਵੀ ਮੰਡਲ ਵੱਲ ਖਿੱਚ ਖਾਣ ਲੱਗ ਪੈਂਦਾ ਹੈ। ਗੁਰਬਾਣੀ ਵਿੱਚ ਇਸ ਨਿਕਤੋਂ ਨੂੰ ਇਉਂ ਦ੍ਰਿੜ ਕਰਾਇਆ ਗਿਆ ਹੈ, ਸਾਧੂ ਸੰਗਤ ਮਨ ਵਸੈ ਪੂਰਨ ਹੋਵੇ ਕਾਲ, ਮਿਲ ਸਤ ਸੰਗਤ ਹਰ ਗੁਣ ਗਾਏ, ਜਗ ਭਾਉਜਲ ਦੁੱਤਰ ਤਰੀਏ ਜੀਉ, ਸਾਧੂ ਸੰਗ ਤਰੀਜੇ ਸਾਗਰ ਕਟੀਏ ਜਮਕੀ ਫਾਸਾ ਜੀਉ, ਜਾਕੋਰੇ ਕਿਰਪਾ ਕਰੇ ਜੀਵਤ ਸੋਈ ਮਰੇ, ਸਾਧ ਸੰਗ ਮਾਇਆ ਤਰੇ, ਮਿਲ ਸਾਧੂ ਸੰਗ ਉਧਾਰ ਹੋਏ ਮੁਖ ਉਜਲ ਦਰਬਾਰ, ਮਹਾਂਬਿਖਣ ਸਾਗਰ ਅਤ ਭਾਰੀ ਉਧਰੋ ਸਾਧੂ ਸੰਗ ਰਵਾਲਾ, ਗਈ ਗਿਲਾਨ ਸਾਧ ਕੇ ਸੰਗ ਮਨ ਧਨ ਰਾਤੋ ਹਰ ਕੇ ਰੰਗ, ਸਤ ਸੰਗਤ ਮੈਂ ਹੋਏ ਉਧਾਰ ਨਾਨਕ ਭਵਜਲ ਉਤਰਸ ਪਾਰ, ਸਾਧ ਸੰਗਤ ਨੀਚੋ ਹੈ ਤਰਣਾ, ਮਿਲ ਸਾਧੂ ਸੁਖ ਉਪਜੇ ਲੱਥੀ ਸਭ ਛਾਈ, ਜੇ ਲੋੜੇ ਸਦਾ ਸੁਖ ਪਾਈ ਸਾਧੂ ਸੰਗਤ ਗੁਰੈ ਬਤਾਈ, ਨਾਵ ਰੂਪ ਸਾਧ ਸੰਗ ਨਾਨਕ ਪਾਰ ਗਰਾਮੀ, ਸਾਧੂ ਸੰਗਤ ਲੱਗਿਆ ਤਰਿਆ ਸੰਸਾਰ, ਸਤਸੰਗਤ ਸਤਿਗੁਰ ਚਟਸਾਲ ਹੈ ਜਿਤ ਹਰ ਗੁਣ ਸਿੱਖਾ। ਤੇ ਪਿੱਛੇ ਦੱਸਿਆ ਜਾ ਚੁੱਕਾ ਹੈ ਕਿ ਰੱਬ ਤੋਂ ਸ਼ਰਧਾਹੀਣ ਬੇਮੁਖ ਮਨੁੱਖਾਂ ਦੇ ਮਨ ਨਿਰਬਲ ਅਤੇ ਚਲਾਏਮਾਨ ਹੁੰਦੇ ਹਨ, ਕਿ ਕਿਉਂਕਿ ਉਹਨਾਂ ਦੀ ਸੁਰਤੀ ਬਿਰਤੀ ਭਰਮਮਈ ਝੂਠੀ ਮਾਇਆ ਵਿੱਚ ਗਲਤਾਨ ਹੁੰਦੀ ਹੈ ਅਤੇ ਸ਼ਰਧਾ ਭਾਵਨੀ ਦੀਆਂ ਜੜ੍ਹਾਂ ਰੱਬ ਦੀ ਆਤਮਿਕ ਧਰਤੀ ਵਿੱਚੋਂ ਉਖੜੀਆਂ ਹੁੰਦੀਆਂ ਹਨ। ਦੂਜੇ ਪਾਸੇ ਗੁਰਮੁਖ ਪਿਆਰੇ ਬਖਸ਼ੇ ਹੋਏ ਮਹਾਂਪੁਰਖ ਦੀਆਂ ਸ਼ਰਧਾ ਭਾਵਨੀ ਦੀਆਂ ਸੂਖਮ ਜੜ੍ਹਾਂ ਆਤਮਿਕ ਮੰਡਲ ਦੀ ਧਰਤੀ ਵਿੱਚ ਡੂੰਘੀਆਂ ਖੂਬੀਆਂ ਹੁੰਦੀਆਂ ਹਨ, ਜਿਸ ਕਾਰਨ ਉਹਨਾਂ ਦੇ ਮਨਾਂ ਨੂੰ ਦੈਵੀ ਜੜ੍ਹਾਂ ਰਾਹੀਂ ਆਤਮਿਕ ਸ਼ਕਤੀ ਦੀ ਰੌਂ ਮਿਲਦੀ ਹੈ, ਤਦ ਹੀ ਉਹਨਾਂ ਦਾ ਮਨ ਬਲਵਾਨ ਹੁੰਦਾ ਹੈ। ਐਸੇ ਆਤਮ ਪਰਾਇਣ ਹੋਏ ਬਲਵਾਨ ਮਨਾਂ ਦਾ ਅਸਰ ਜਾਂ ਪ੍ਰਭਾਵ ਮਾਇਆ ਪਰਾਇਣ ਹੋਏ ਨਿਰਵਲ ਮਨਾਂ ਉੱਤੇ ਪੈਣਾ ਸੁਭਾਵਿਕ ਅਤੇ ਲਾਜ਼ਮੀ ਹੈ। ਗੁਰਬਾਣੀ ਇਸ ਗੱਲ ਦੀ ਇਉਂ ਸਾਖੀ ਕਰਦੀ ਹੈ, ਗੁਰਮੁਖ ਕੋਟ ਉਧਾਰਦਾ ਭਾਈ ਦੇ ਨਾਵੇਂ ਇੱਕ ਕਣੀ, ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ, ਮੈਲ ਖੋਈ ਕੋਟ ਅਗ ਹਰੇ ਨਿਰਮਲ ਪੇ ਚੀਤਾ, ਤਨ ਤਨ ਸਾਧ ਜਿਨ ਹਰ ਪ੍ਰਭ ਜਾਣਿਆ ਮਿਲ ਸਾਧੂ ਪਤਿਤ ਉਧਾਰਿਆ। ਇਹੋ ਜਿਹੇ ਆਤਮਿਕ ਜੀਵਨ ਵਾਲੇ ਬਖਸ਼ੇ ਹੋਏ ਗੁਰਮੁਖ ਪਿਆਰੇ ਸਾਧ ਸੰਗਤ ਸੰਤ ਮੰਡਲੀ ਵਿੱਚ ਇਕੱਠੇ ਹੁੰਦੇ ਹਨ। ਇਹੋ ਜਿਹੇ ਆਤਮ ਜੀਵਨ ਵਾਲੇ ਬਖਸ਼ੇ ਹੋਏ ਗੁਰਮੁਖ ਪਿਆਰੇ ਸਾਧ ਸੰਗਤ ਸੰਤ ਮੰਡਲੀ ਵਿੱਚ ਇਕੱਠੇ ਹੁੰਦੇ ਹਨ ਤਾਂ ਸੰਗਤ ਦੀ ਸਮੁੱਚੀ ਆਤਮਿਕ ਸ਼ਕਤੀ ਬਹੁਤ ਵੱਧ ਕੇ ਦਾਮਨਿਕ ਹੋ ਜਾਂਦੀ ਹੈ। ਐਸੀ ਉੱਚੀ ਸੁੱਚੀ ਸ਼ਕਤੀਸ਼ਾਲੀ ਆਤਮਿਕ ਜੀਵਨ ਵਾਲੀ ਸੰਗਤ ਨੂੰ ਸਾਧ ਸੰਗਤ ਅਥਵਾ ਸਤ ਸੰਗਤ ਕਿਹਾ ਜਾ ਸਕਦਾ ਹੈ, ਜਿਸ ਦਾ ਨਿਰਬਲ ਸ਼ਰਧਾਹੀਣ ਮਨਾਂ ਉੱਤੇ ਦਾਮਨਿਕ ਆਤਮਿਕ ਰੰਗ ਚੜ੍ਹਨਾ ਲਾਜ਼ਮੀ ਹੈ। ਇਸ ਆਤਮਿਕ ਰੰਗ ਦਾ ਅਸਰ ਅਭਿਲਾਖੀ ਰੂਹਾਂ ਦੀ ਮਾਇਕੀ ਰੰਗਣ ਉੱਤੇ ਨਿਰਭਰ ਹੈ। ਜੇ ਮਾਇਕੀ ਰੰਗ ਅਤ ਗੂੜਾ ਹੋਵੇ ਤਾਂ ਆਤਮ ਰੰਗ ਦਾ ਅਸਰ ਘੱਟ ਕੇ ਸਹਿਜੇ ਸਹਿਜੇ ਚੜ੍ਹਦਾ ਹੈ। ਜੇ ਮਾਇਕੀ ਰੰਗ ਹਲਕਾ ਹੋਵੇ ਤਾਂ ਆਤਮ ਰੰਗ ਗੂੜਾ ਅਤੇ ਛੇਤੀ ਚੜ੍ਹਦਾ ਹੈ। ਦੂਜੇ ਪਾਸੇ ਤੀਬਰ ਆਤਮਿਕ ਭੁੱਖ ਵਾਲੇ ਜਗਿਆਸੂਆਂ ਦਾ ਜੀਵਨ ਆਤਮਿਕ ਛੋਹ ਲੱਗਦਿਆਂ ਹੀ ਉਲਟ ਕੇ ਪਲਟ ਕੇ ਮਨਮੁਖ ਤੋਂ ਗੁਰਮੁਖ ਬਣ ਜਾਂਦਾ ਹੈ। ਦੂਜੇ ਪਾਸੇ ਤੀਬਰ ਆਤਮਿਕ ਭੁੱਖ ਵਾਲੇ ਜਗਿਆਸੂਆਂ ਦਾ ਜੀਵਨ ਆਤਮਿਕ ਛੋਹ ਲੱਗਦਿਆਂ ਹੀ ਉਲਟ ਕੇ ਪਲਟ ਕੇ ਮਨਮੁਖ ਤੋਂ ਗੁਰਮੁਖ ਬਣ ਜਾਂਦਾ ਹੈ। ਇਸ ਕਰਕੇ ਗੁਰਬਾਣੀ ਵਿੱਚ ਇਹ ਦਾਅਵਾ ਕੀਤਾ ਗਿਆ ਹੈ ਕਿ ਸਾਧ ਕੇ ਸੰਗ ਨਹੀਂ ਕਛ ਕਾਲ ਦਰਸ਼ਨ ਭੇਟਤ ਹੋਤ ਨਿਹਾਲ, ਸਾਧ ਸੰਗਤ ਨਿਚੋ ਹੈ ਤਰਣਾ ਅੰਤੇ ਟੂਟੀਏ ਰਿਖ ਤੇ ਛੂਟੀਏ ਮਨ ਹਰ ਰਸ ਘੂਟੀਏ ਸੰਗ ਸਾਧੂ ਉਲਟੀਏ। ਹਾਂਜੀ, ਜੇਕਰ ਸੰਗਤ ਕਰਦਿਆਂ ਹੋਇਆ ਮਨ ਇਕੱਠਾ ਨਹੀਂ ਹੁੰਦਾ ਬਦਲਦਾ ਨਹੀਂ ਅੰਤਰ ਆਤਮਿਕ ਖਿੱਚ ਨਹੀਂ ਖਾਂਦਾ ਮੈਂ ਮੇਰੀ ਤੋਂ ਉਤਾਹ ਨਹੀਂ ਉੱਠਦਾ ਮਾਇਕੀ ਭਵਜਲ ਵਿੱਚੋਂ ਨਹੀਂ ਨਿਕਲਦਾ ਆਤਮ ਪ੍ਰਣ ਨਹੀਂ ਹੁੰਦਾ ਰਹਿਸ ਵਿੱਚ ਨਹੀਂ ਆਉਂਦਾ ਆਤਮਕ ਰੰਗ ਨਹੀਂ ਚੜ੍ਹਦਾ ਆਤਮ ਰਸ ਨਹੀਂ ਆਉਂਦਾ ਪ੍ਰੇਮ ਸੁਪਨਾ ਵਿੱਚ ਮਸਤ ਨਹੀਂ ਹੁੰਦਾ ਤੂੰ ਹੀ ਵਿੱਚ ਗਵਾਚਦਾ ਨਹੀਂ ਤਾਂ ਇਹ ਆਤਮਿਕ ਰੋਂ ਤੋਂ ਟੁੱਟੇ ਸੱਖਣੇ ਨਾਮ ਤੋਂ ਟੁੱਟੇ ਬੇਮੁਖ ਮਨਮੁੱਖਾਂ ਦਾ ਇਕੱਠ ਹੋ ਸਕਦਾ ਹੈ ਜਿਸ ਵਿੱਚ ਮਾਇਆ ਦੀ ਸੜਿਆਉਂਦ ਆਉਂਦੀ ਹੈ ਹਉਮੈ ਬੜਕਾ ਮਾਰਦੀ ਹੈ ਮੈਂ ਮੇਰੀ ਦਾ ਬੋਲਬਾਲਾ ਹੈ ਖੁਦਗਰਜੀ ਦਾ ਵਰਤ ਵਰਤਾਰਾ ਹੈ ਚੌਧਰ ਦੀ ਭੁੱਗ ਹੈ ਲਾਲਚ ਦੇ ਕੁੱਤੇ ਭੁੱਗਦੇ ਹਨ ਕ੍ਰੋਧ ਦੇ ਭਾਂਬੜ ਭੜਕਦੇ ਹਨ ਰੋਸੇ ਗੁੱਲੇ ਭਰਪੂਰ ਹਨ ਵਾਦ ਵਿਵਾਦ ਹੁੰਦੇ ਹਨ ਵੈਰ ਵਿਰੋਧ ਵੱਧਦਾ ਹੈ ਲੜਾਈਆਂ ਝਗੜੇ ਹਨ ਖੂਨ ਖਰਾਬੇ ਹਨ ਅਤੇ ਮਨੁੱਖਾਂ ਦਾ ਮੇਲ ਮਾਇਕੀ ਇਕੱਠ ਜਾਂ ਕੁਸੰਗਤ ਹੀ ਅਖਵਾ ਸਕਦਾ ਹੈ। ਪਰ ਅਸੀਂ ਆਪਣੀ ਅਗਿਆਨਤਾ ਵਿੱਚ ਇਹੋ ਜਿਹੀ ਕੁਸੰਗਤ ਨੂੰ ਹੀ ਸਤਸੰਗਤ ਜਾਂ ਸਾਧ ਸੰਗਤ ਸਮਝ ਕੇ ਇਸ ਵਿੱਚ ਮਨ ਦੀ ਝੂਠੀ ਤਸੱਲੀ ਕਰੀ ਜਾ ਰਹੇ ਹਾਂ ਅਤੇ ਆਪਣੇ ਜੀਵਨ ਨੂੰ ਗਲਤ ਸੇਧ ਦੇ ਰਹੇ ਹਾਂ, ਕਿਉਂਕਿ ਇੱਥੇ ਸਤ ਅਥਵਾ ਸੱਚੀ ਆਤਮਿਕ ਭਾਵਨਾ ਦੀ ਬਜਾਏ ਹੋਮੇ ਦੇ ਪ੍ਰਭਾਵ ਹੇਠ ਮੈਂ ਮੇਰੀ ਖੁਦਗਰਜੀ ਈਰਖਾ ਦਵੈਗ ਵੈਰ ਵਿਰੋਧ ਦਾ ਹੀ ਬੋਲਬਾਲਾ ਹੈ ਅਤੇ ਇਸ ਨੂੰ ਸਤਸੰਗਤ ਅਥਵਾ ਸਾਧ ਸੰਗਤ ਕਹਿਣਾ ਇਹਨਾਂ ਲਫਜ਼ਾਂ ਦੀ ਨਿਰਾਦਰੀ ਕਰਨਾ ਹੈ। ਅਤੇ ਸਾਕਤ ਚੋਰ ਜਿਨ੍ਹਾਂ ਨਾਮ ਵਿਸਾਰਿਆ ਮਨ ਤਿੰਨ ਕੈ ਨਿਗਟ ਨਾ ਪਿੱਟੀਏ। ਦੂਜੇ ਪਾਏ ਦੁਸ਼ਟ ਕਾ ਵਾਸਾ ਪਾਉਂਦੇ ਫਿਰੇ ਬਹੁ ਮੋਹ ਪਿਆਸਾ ਕੁਸੰਗਤ ਬਹਿ ਸਦਾ ਦੁੱਖ ਪਾਵੇ ਦੁੱਖੋ ਦੁੱਖ ਕਮਾਇਆ। ਜਿਨ ਅੰਦਰ ਨਿੰਦਾ ਦੁਸ਼ਟ ਹੈ ਨੱਕ ਵੱਡੇ ਨੱਕ ਵਢਾਇਆ ਹਰ ਜਿਉ ਤਿੰਨ ਕੀ ਸੰਗਤ ਮਤ ਕਰੋ ਰੱਖ ਲਿਓ ਹਰ ਰਾਇਆ। ਸੱਚੀ ਬੈਸਕ ਤਿੰਨਾ ਸੰਗ ਜਿਨ ਸੰਗ ਜਪੀਏ ਨਾਉ ਤਿੰਨ ਸੰਗ ਸੰਗ ਨਾ ਕੀ ਚਈ ਨਾਨਕ ਜਿਨ੍ਹਾਂ ਆਪਣਾ ਸੁਆਓ। ਸੱਚੀ ਬੈਸਕ ਤਿੰਨਾ ਸੰਗ ਜਿਨ ਸੰਗ ਜਪੀਏ ਨਾਉ ਤਿੰਨ ਸੰਗ ਸੰਗ ਨਾ ਕੀ ਚਈ ਨਾਨਕ ਜਿਨ੍ਹਾਂ ਆਪਣਾ ਸੁਆਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸੰਗਤ ਦਾ ਅੱਠਵਾਂ ਭਾਗ ਸੀ ਰਾਗਨਾਥ ਧੁਨੀ ਉੱਤੇ। ਇਸੇ ਤਰ੍ਹਾਂ ਮਹਾਂਪੁਰਖਾਂ ਦੁਆਰਾ 132 ਲੇਖ ਲਿਖੇ ਹਨ ਜਿਨ੍ਹਾਂ ਦਾ ਹਿੰਦੀ ਵਿੱਚ ਅਨੁਵਾਦ ਹੈ। 5 ਲਿਖਤਾਂ ਇੰਗਲਿਸ਼ ਵਿੱਚ ਹਨ। ਜਿਨ੍ਹਾਂ ਪਾਸ ਨਹੀਂ ਹਨ ਜ਼ਰੂਰ ਲੈ ਕੇ ਪੜ੍ਹੀਏ। ਜਿਨ੍ਹਾਂ ਪਾਸ ਹਨ ਵਾਰ ਵਾਰ ਪੜ੍ਹ ਕੇ ਪੜ੍ਹੀਏ ਸੁਣੀਏ ਤਾਂ ਕਿ ਗੁਜੇ ਪਾਪ ਸਾਡੇ ਮਨ ਉੱਤੇ ਅਸਰ ਕਰਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।